ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਲੋਕ ਅਰ ਪਰਲੋਕ ਵਿੱਚ ਆਪਣੇ ਪਿਆਰਿਆਂ ਦੀ ਬਾਹ ਫੜਨ ਵਾਲੇ ਨੇ ਦਸਤਗੀਰ ਹੋਏ ਪੰਜ ਪੀਰ ਹਰਗੁਰ ਹਰਗੋਬਿੰਦ ਅਤੁੱਲਾ ਦੀਨ ਦੁਨੀ ਦਾ ਪਾਤਸ਼ਾਹ 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 ਅਡੋਲਾ ਪਾਤਸ਼ਾਹ ਦੇ ਪਾਤਸ਼ਾਹ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਧਿਆਨ ਧਾਰ ਕੇ ਸਾਰੀਆਂ ਸੰਗਤਾਂ ਪ੍ਰੇਮ ਨਾਲ ਜਪੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਰਾਜ ਮਹਿਲਪੁਰ ਕੇ ਵਿਖੇ ਭਾਨੂ ਬਹਿਲ ਬਸੰਤ
ਰਾਜ ਮਹਿਲਪੁਰ ਦੇ ਅੰਦਰ ਸਤਿਗੁਰਾਂ ਦਾ ਇੱਕ ਸਿੱਖ ਰਹਿੰਦਾ ਜਿਸ ਸਿੱਖ ਦਾ ਨਾਮ ਹੈ ਭਾਈ ਭਾਨੂ ਬਹਿਲ ਬੜੀ ਭਾਵਨਾ ਵਾਲੇ ਗੁਰਸਿੱਖ ਜਦੋਂ ਸਮਾਂ ਮਿਲਣਾ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਗੁਰੂ ਕੇ ਦਰਬਾਰ ਪਰਸਣੇ ਇਹ ਜਿਹੜਾ ਭਾਈ ਭਾਨੂ ਹੈ ਉਹ ਰਾਜ ਮਹਿਲਪੁਰ ਦਾ ਰਹਿਣ ਵਾਲਾ ਹੈ
ਭਾਉ ਭਗਤ ਸਿੱਖੀ ਧਰੀ ਵਰਤਹਿ ਗੁਰੂ ਮਤੰਤ
ਆਪਣੇ ਹਿਰਦੇ ਵਿੱਚ ਸਤਿਗੁਰਾਂ ਦੀ ਜਿੱਥੇ ਪ੍ਰੇਮਾ ਭਗਤੀ ਧਾਰਨ ਕੀਤੀ ਉੱਥੇ ਸਿੱਖੀ ਵੀ ਧਾਰਨ ਕੀਤੀ ਹੈ ਸਤਿਗੁਰਾਂ ਦੇ ਸਿਧਾਂਤ ਦੇ ਮੁਤਾਬਕ ਆਪਣਾ ਜੀਵਨ ਬਸਰ ਕਰਦੇ ਨੇ ਜੋ ਗੁਰ ਕਹੇ ਸੋਈ ਪਰ ਮੰਨੋ ਜੋ ਸਤਿਗੁਰੂ ਕਹਿੰਦੇ ਨੇ ਉਹਦੇ ਮੁਤਾਬਕ ਆਪਣਾ ਜੀਵਨ ਬਤੀਤ ਕਰਦੇ ਹਨ
ਚੋਪਈ ਸਿਮਰਹਿ ਵਾਹਿਗੁਰੂ ਸਤਨਾਮ
ਆਪਣੀ ਰਸਨਾ ਨਾਲ ਅੱਠੇ ਪੈਰ ਵਾਹਿਗੁਰੂ 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 ਦਾ ਸਿਮਰਨ ਕਰਦੇ ਨੇ ਰਸਨਾ ਕਰਕੇ ਅਰਾਧਦੇ ਨੇ ਮਨ ਕਰਕੇ ਅਰਾਧਦੇ ਨੇ ਪਰਮੇਸ਼ਰ ਨੂੰ ਅੱਠੇ ਪੈਰ ਹੀ ਚਤਵਦੇ ਰਹਿੰਦੇ ਹਨ
ਵੰਡ ਖਾਏ ਜੋ ਹੋਵਤ ਤਾਂ
ਜੋ ਕੁਝ ਵੀ ਉਹਨਾਂ ਦੇ ਘਰ ਦੇ ਵਿੱਚ ਹੁੰਦਾ ਉਹ ਵੰਡ ਕੇ ਛਕ ਲੈਂਦੇ ਨੇ ਪਹਿਲਾਂ ਗੁਰਸਿੱਖਾਂ ਦੇ ਘਰ ਪਹਿਲਾਂ ਗੁਰਸਿੱਖਾਂ ਨੂੰ ਛਕਾ ਦਿੱਤਾ ਕੋਈ ਵੀ ਘਰ ਵਿੱਚ ਆ ਗਿਆ ਉਹਦੀ ਸੇਵਾ ਕਰ ਲਈ ਜੇਕਰ ਕੁਝ ਬਚ ਜਾਂਦਾ ਫਿਰ ਉਹਨੂੰ ਆਪ ਛਕ ਲੈਂਦੇ ਹਨ
ਸ਼੍ਰੀ ਹਰਿ ਗੋਬਿੰਦ ਕੇ ਡਿੱਗ ਆਇਓ
ਇਹ ਜਿਹੜਾ ਭਾਈ ਭਾਨੂ ਬਹਿਲ ਸਿੱਖ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਚੱਲ ਕੇ ਆਇਆ ਹੈ
ਧਰ ਅਕੋਰ ਕੋ ਸੀਸ ਨਿਵਾਇਓ
ਸਾਹਿਬ ਜੀ ਦੇ ਪਾਵਨ ਚਰਨਾਂ ਕਵਲਾਂ ਵਿੱਚ ਭੇਟਾ ਰੱਖ ਕੇ ਨਮਸਕਾਰ ਕੀਤੀ ਹੈ
ਪੂਜਨ ਕੀਨੇ ਜਲਦ ਵਿਵੇਕ
ਗਿਆਨ ਦੇ ਸਾਗਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭਾਈ ਭਾਨੂ ਬਹਿਲ ਜੀ ਪੁੱਛਣ ਲੱਗੇ
ਸ਼ਾਸਤਰਾਂ ਮਤ ਅਹਿ ਅਨੇਕ
ਪਾਤਸ਼ਾਹ ਜੀ ਜਿਹੜੇ ਸ਼ਾਸਤਰ ਨੇ ਸ਼ਾਸਤਰਾਂ ਦੇ ਮਤ ਅਨੇਕ ਪ੍ਰਕਾਰ ਦੇ ਭਾਵੇਂ ਉਹ ਸ਼ਾਸਤਰ ਇੱਕੋ ਹੀ ਮਤ ਦੇ ਨੇ ਇੱਕੋ ਹੀ ਧਰਮ ਦੇ ਨੇ ਉਹਨਾਂ ਦੇ ਕਰਤੇ ਜਿਹੜੇ ਉਹ ਇੱਕੋ ਧਰਮ ਦੇ ਨੇ ਉਹਨਾਂ ਦੇ ਕਰਤੇ ਤਾਂ ਅਲੱਗ ਅਲੱਗ ਨੇ ਹੈ ਤਾਂ ਇੱਕੋ ਧਰਮ ਦੇ ਇੱਕੋ ਧਰਮ ਦੇ ਸ਼ਾਸਤਰ ਨੇ ਇੱਕੋ ਧਰਮ ਦੇ ਉਹ ਰਿਸ਼ੀ ਨੇ ਉਹਨਾਂ ਰਿਸ਼ੀਆਂ ਨੇ ਅੱਗੋਂ ਸ਼ਾਸਤਰਾਂ ਨੂੰ ਜਨਮ ਦਿੱਤਾ ਹੈ ਪਰ ਉਹਨਾਂ ਸ਼ਾਸਤਰਾਂ ਦਾ ਜਿਹੜਾ ਮਤ ਹੈ ਉਹ ਸਿਧਾਂਤ ਹੈ ਉਹ ਬਿਲਕੁਲ ਇੱਕ ਦੂਜੇ ਨਾਲੋਂ ਅਲੱਗ ਅਲੱਗ ਹੈ ਉਹ ਕਈ ਪ੍ਰਕਾਰ ਦੇ ਮਤ ਕਈ ਪ੍ਰਕਾਰ ਦੀ ਜਿਹੜੀ ਵਿਚਾਰਧਾਰਾ ਉਹ ਆਪਣੀ ਪ੍ਰਗਟ ਕਰਦੇ ਹਨ
ਕੋ ਤਪ ਤੀਰਥ ਮਹਿਮਾ ਗਾਵੇ
ਕੋਈ ਤਾਂ ਤਪ ਦੀ ਮਹਿਮਾ ਕਰਦਾ ਵੀ ਤਪ ਕਰਕੇ ਮੁਕਤੀ ਮਿਲਦੀ ਹੈ ਕੋਈ ਤੀਰਥਾਂ ਦੀ ਮਹਿਮਾ ਕਰਦਾ ਵੀ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਨਾਲ ਮੁਕਤ ਹੋਈਦਾ ਹੈ
ਕੋ ਵਰਤ ਨੇਮਨ ਕਰਹੋ ਬਤਾਵੇ
ਕੋਈ ਵਰਤ ਦੀ ਮਹਿਮਾ ਕਰਦਾ ਵੀ ਵਰਤ ਰੱਖੋ ਦੇ ਨਾਲ ਪ੍ਰਭੂ ਦੀ ਪ੍ਰਾਪਤੀ ਹੈ ਕੋਈ ਨੇਮ ਆਦਿਕ ਰੱਖਣ ਦਾ ਉਪਦੇਸ਼ ਦਿੰਦਾ ਹੈ
ਜਗ ਹੋਮ ਕੋ ਕਰੇ ਵਿਸਾਲ
ਕੋਈ ਕਹਿੰਦਾ ਜੀ ਜਗ ਕਰੋ ਹੋਮ ਆਦਿਕ ਕਰੋ ਇਹਦੇ ਨਾਲ ਮੁਕਤੀ ਦੀ ਪ੍ਰਾਪਤੀ ਹੋਵੇਗੀ
ਕੋ ਕਹਿ ਦਾਨ ਕਰੋ ਵਿਦ ਨਾਲ
ਕੋਈ ਕਹਿੰਦਾ ਵਿਧੀ ਦੇ ਨਾਲ ਦਾਨ ਕਰੋ ਦਾਨ ਪੁੰਨ ਕਰਨ ਦੇ ਨਾਲ ਜੀਵ ਦਾ ਭਲਾ ਹੋ ਜਾਂਦਾ ਹੈ
ਵਡਿਆਈ ਸਤਿਗੁਰ ਕੇ ਧਾਮ
ਪਰ ਪਾਤਸ਼ਾਹ ਜੀ ਜਿਹੜੀ ਸਭ ਤੋਂ ਵੱਡੀ ਵਡਿਆਈ ਨਾਮ ਦੀ ਵਡਿਆਈ ਹੈ ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਦੇ ਵਿੱਚ ਹੈ
ਕੇਵਲ ਸਿਮਰਨ ਕੋ ਸਤਨਾਮ
ਇੱਥੇ ਹੀ ਕੇਵਲ ਉਪਦੇਸ਼ ਦਿੱਤਾ ਜਾਂਦਾ ਵੀ ਨਾਮ ਜਪੋ ਵਾਹਿਗੁਰੂ ਜਪੋ ਨਾਨਕ ਕਹਿ ਘਰ ਕੇਵਲ ਨਾਮ ਸਤਿਗੁਰਾਂ ਦੇ ਘਰ ਦੇ ਵਿੱਚ ਸਭ ਤੋਂ ਵੱਡੀ ਨਾਮ ਦੀ ਵਡਿਆਈ ਹੈ ਅਸੀਂ ਜਦੋਂ ਆਪ ਜੀ ਦੇ ਪਾਸ ਆਉਂਦੇ ਹਾਂ ਤੁਸੀਂ ਸਾਨੂੰ ਨਾਮ ਜਪਣ ਦਾ ਉਪਦੇਸ਼ ਦਿੰਦੇ ਹੋ
ਅੰਤਰ ਇਨ ਮੈਂ ਕਿਤਕ ਬਤਾਵੋ
ਕਿਰਪਾ ਕਰਕੇ ਦੱਸੋ ਵੀ ਨਾ ਸਾਰੇ ਕਰਮਾਂ ਦੇ ਵਿੱਚ ਫਰਕ ਕਿੰਨਾ ਕੈ ਅੰਤਰ ਕਿੰਨਾ ਕੈ ਸ਼ਾਸਤਰ ਜਿਹੜੇ ਨੇ ਉਹ ਵੀ ਮੁਕਤੀ ਦਾ ਸਾਧਨ ਆਪਣੇ ਤਰੀਕੇ ਨਾਲ ਦੱਸਦੇ ਦਾਨ ਪੁੰਨ ਹੋਮ ਜਗ ਤੀਰਥ ਆਦਿਕਾਂ ਦਾ ਉਪਦੇਸ਼ ਦਿੰਦੇ ਨੇ ਤੁਹਾਡੇ ਪਾਸ ਆਈਦਾ ਪਾਤਸ਼ਾਹ ਤੁਸੀਂ ਨਾਮ ਜਪਣ ਦਾ ਉਪਦੇਸ਼ ਸਾਨੂੰ ਦਿੰਦੇ ਹੋ
ਕਿਮ ਮਹਿਮਾ ਸਤਨਾਮ ਵਧਾਵੋ
ਆਪ ਜੀ ਸਤਨਾਮ ਦੀ ਮਹਿਮਾ ਕਿਸ ਤਰ੍ਹਾਂ ਵਧਾਉਂਦੇ ਹੋ ਮਹਾਰਾਜ ਭਾਵ ਨਾਮ ਦੀ ਵੱਡੀ ਵਡਿਆਈ ਆਪ ਜੀ ਕਿਵੇਂ ਸਾਨੂੰ ਦੱਸਦੇ ਹੋ ਇਹੋ ਜਿਹਾ ਕਿਹੜਾ ਪੈਮਾਨਾ ਹੈ ਜਿਸ ਪੈਮਾਨੇ ਦੇ ਨਾਲ ਨਾਮ ਦੀ ਵਡਿਆਈ ਨੂੰ ਵੱਡਿਆ ਕਰਕੇ ਜਾਣਿਆ ਜਾ ਸਕਦਾ ਹੈ
ਸ਼੍ਰੀ ਮੁਖ ਤੇ ਸੁਨ ਬਾਕ ਬਖਾਨਾ
ਇਸ ਤਰ੍ਹਾਂ ਭਾਈ ਭਾਨੂ ਬਹਿਲ ਦੇ ਬਚਨ ਸੁਣ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਫਰਮਾਨ ਕੀਤਾ ਹੈ
ਜੁਗਤ ਬਤਾਵਨ ਕੀਨ ਮਹਾਨਾ
ਸਤਿਗੁਰ ਜੀ ਨੇ ਭਾਈ ਗੁਰਸਿੱਖ ਭਾਈ ਭਾਨੂ ਬਹਿਲ ਨੂੰ ਇੱਕ ਬੜੀ ਮਹਾਨ ਜੁਗਤੀ ਦੱਸੀ ਹੈ
ਸਤਨਾਮ ਏਕਾਂਗ ਪਛਾਣ
ਸਤਿਗੁਰ ਜੀ ਕਹਿੰਦੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ ਏਕਾਂਗ ਵਾਂਗੂ ਹੈ ਏਕਾਂਗ ਦਾ ਭਾਵ ਵੀ ਏਕਾ ਏਕੇ ਦੇ ਵਾਂਗੂ ਹੈ ਕਿਉਂਕਿ ਖੇਡ ਸਾਰੀ ਏਕੇ ਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਆਰੰਭ ਕਰਨ ਤੋਂ ਪਹਿਲਾਂ ਜਿੱਥੇ ਮੂਲ ਮੰਤਰ ਦਰਜ ਕੀਤਾ ਮੂਲ ਮੰਤਰ ਵਿੱਚ ਸਭ ਤੋਂ ਪਹਿਲਾਂ ਏਕਾਂਗ ਲਿਖਿਆ ਮਹਾਰਾਜ ਨੇ ਓਅੰਕਾਰ ਦੇ ਨਾਲ ਇੱਕ ਪਾ ਦਿੱਤਾ ਵੀ ਓਅੰਕਾਰ ਇੱਕ ਹੈ ਉਹ ਪਰਮੇਸ਼ਰ ਇੱਕ ਹੈ ਵਡਿਆਈ ਇੱਕੋ ਦੀ ਹੈ ਤਾਂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕੋ ਪਰਮੇਸ਼ਰ ਹੈ ਸਾਰਾ ਕੁਝ ਉਹਦੇ ਤੋਂ ਬਾਅਦ ਹੀ ਹੈ ਜੋ ਕੁਝ ਵੀ ਹੈ ਹਰ ਇੱਕੋ ਕਰਤਾ ਇੱਕ ਕਰਤਾ ਵੀ ਇੱਕ ਹੈ ਹਰੀ ਵੀ ਪਰਮੇਸ਼ਰ ਇੱਕ ਹੈ ਤੇ ਇੱਕੋ ਹੀ ਸਾਰਿਆਂ ਦਾ ਆਸਰਾ ਦਿਵਾਨ ਹੈ ਉਹਦੇ ਆਸਰੇ ਸਾਰਾ ਸੰਸਾਰ ਰਹਿੰਦਾ ਹੈ ਤਾਂ ਜਿਹੜਾ ਪਰਮੇਸ਼ਰ ਦਾ ਨਾਮ ਹੈ ਉਹ ਏਕੇ ਦੇ ਸਮਾਨ ਏਕੇ ਦੇ ਵਾਂਗੂ ਹੈ
ਅਪਰ ਕਰਮ ਸਭ ਸ਼ੂਨ ਸਮਾਨ
ਤੇ ਬਾਕੀ ਜਿਹੜੇ ਕਰਮ ਨੇ ਉਹ ਸਾਰੇ ਸ਼ੂਨ ਸਮਾਨ ਨੇ ਭਾਵ ਜੀਰੋ ਦੇ ਸਮਾਨ ਹਨ
ਜੇ ਏਕਾਂਗ ਪੂਰਬ ਲਿਖ ਦੇ
ਪਾਤਸ਼ਾਹ ਕਹਿੰਦੇ ਭਾਵੇਂ ਤੁਸੀਂ ਦਸ ਜੀਰੋਆਂ ਪਾ ਲਓ ਹਜ਼ਾਰ ਜੀਰੋਆਂ ਪਾ ਲਓ ਉਹਨਾਂ ਦੀ ਕੋਈ ਕੀਮਤ ਨਹੀਂ ਜੀਰੋ ਜੀਰੋ ਹੀ ਰਹਿੰਦੀ ਹੈ ਉਹ ਸ਼ੂਨਿਆ ਹੈ ਬਿਲਕੁਲ ਖਾਲੀ ਹੈ ਉਹਦੀ ਕੋਈ ਕੀਮਤ ਨਹੀਂ ਪਰ ਜੇਕਰ ਜੀਰੋ ਦੇ ਨਾਲ ਆਪਾਂ ਏਕਾ ਪਾ ਦਈਏ
ਸ਼ੂਨ ਲਗੇ ਦਸ ਗੁਣੋ ਵਧੇ
ਸਤਿਗੁਰੂ ਕਹਿੰਦੇ ਇੱਕ ਲੱਗਣ ਦੇ ਨਾਲ ਫਿਰ ਜਿਹੜੀ ਉਹ ਜੀਰੋ ਹੁੰਦੀ ਉਹਦਾ ਦਸ ਗੁਣਾ ਜ਼ਿਆਦਾ ਕਹਿੰਦੇ ਫਿਰ ਉਹਦਾ ਫਲ ਪੈ ਜਾਂਦਾ ਉਹਦੀ ਕੀਮਤ ਪੈ ਜਾਂਦੀ ਹੈ ਜੀਰੋ ਏਕਾ ਏਕਾ ਪਾ ਦਿਓ ਤੇ ਦਸ ਬਣ ਗਿਆ ਦਸ ਗੁਣਾ ਫਲ ਹੋ ਗਿਆ ਸਤਿਗੁਰ ਜੀ ਕਹਿੰਦੇ ਨੇ ਕਿ ਜੇ ਨਾਮ ਜਪੀਏ ਤੇ ਬਾਕੀ ਸਾਰੇ ਕਰਮ ਪਰਮੇਸ਼ਰ ਦੇ ਨਾਮ ਤੋਂ ਬਾਅਦ ਹੀ ਹੈ ਨਾਮ ਤੋਂ ਪਹਿਲਾਂ ਕੁਝ ਵੀ ਨਹੀਂ ਬਗਦਾਦ ਗਏ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਜਿਹੜਾ ਦਸਤਗੀਰ ਲੋਧੀ ਉਥੋਂ ਦਾ ਇਬਰਾਹਿਮ ਲੋਧੀ ਉਹਦਾ ਨਾਮ ਸੀ ਰਾਜਾ ਵੀ ਸੀ ਪੀਰ ਵੀ ਸੀ ਮੰਨਿਆ ਪ੍ਰਮੰਨਿਆ ਰਾਜਨੀਤੀ ਵੀ ਕਰਦਾ ਸੀ ਧਾਰਮਿਕ ਸ਼ਖਸ ਵੀ ਸੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਾਰੇ ਜਦੋਂ ਪਤਾ ਲੱਗਿਆ ਉਥੋਂ ਦੇ ਲੋਕਾਂ ਨੇ ਪੱਥਰ ਵੀ ਮਾਰੇ ਦਸਤਗੀਰ ਦੇ ਕਹਿਣ ਤੇ ਮਹਾਰਾਜ ਨੂੰ ਸਤਿਗੁਰਾਂ ਨੇ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦਾ ਨਾਰਾ ਲਾਇਆ ਸੁਨਮਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ ਸਾਰਾ ਨਗਰ ਸੁਨਮਨ ਹੋ ਗਿਆ ਤੇ ਦਸਤਗੀਰ ਮਹਾਰਾਜ ਨੂੰ ਮਿਲਣ ਆਇਆ ਉਹਦੇ ਪੁੱਤਰ ਨੂੰ ਮਹਾਰਾਜ ਨੇ ਲੱਖਾਂ ਪਤਾਲ ਲੱਖਾਂ ਆਕਾਸ਼ ਵਿਖਾਏ ਉਹਨੇ ਕੁਝ ਸਵਾਲ ਕੀਤੇ ਉਹਨਾਂ ਸਵਾਲਾਂ ਵਿੱਚੋਂ ਇੱਕ ਸਵਾਲ ਆਖਣ ਲੱਗਾ ਮਹਾਰਾਜ ਜੀ ਵੀ ਰੱਬ ਤੋਂ ਪਹਿਲਾਂ ਵੀ ਕੁਝ ਹੈ ਸਤਿਗੁਰੂ ਕਹਿੰਦੇ ਮੋਤੀ ਲਿਆ ਫਿਰ ਤੈਨੂੰ ਦੱਸਾਂਗੇ ਮਨ ਵਿੱਚ ਸੋਚਣ ਲੱਗਾ ਵੀ ਅਜੇ ਸਵਾਲ ਦਾ ਜਵਾਬ ਤਾਂ ਦਿੱਤਾ ਨਹੀਂ ਪਹਿਲਾਂ ਹੀ ਮੋਤੀ ਮੰਗ ਲਏ ਨੇ ਉਹਨੇ ਤਾਂ ਸੋਚਿਆ ਵੀ ਕਿਤੇ ਭੇਟਾ ਨਾ ਮੰਗਦੇ ਹੁਣ ਆਪਣੀ ਮਹਾਰਾਜ ਕਹਿੰਦੇ ਮੋਤੀ ਲਿਆ ਜਰਾ ਜਦੋਂ ਮੋਤੀ ਲੈ ਕੇ ਆਇਆ ਥਾਲ ਦੇ ਵਿੱਚ ਮੋਤੀ ਪਾਏ ਤੇ ਮਹਾਰਾਜ ਦੇ ਮੂਹਰੇ ਕੀਤੇ ਸਤਿਗੁਰੂ ਕਹਿੰਦੇ ਦਸਤਗੀਰ ਇਹ ਮੋਤੀ ਤੂੰ ਗਿਣਾ ਉਹ ਜਦੋਂ ਗਿਣਤੀ ਕਰਨ ਲੱਗਾ ਨਾ ਇੱਕ ਦੋ ਤਿੰਨ ਚਾਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਦਸਤਗੀਰ ਗਲਤ ਗਿਣਤੀ ਪਿਆ ਕਰਦਾ ਕਹਿੰਦਾ ਮਹਾਰਾਜ ਅਜੇ ਦੋ ਤਿੰਨ ਚਾਰ ਹੀ ਆਖਿਆ ਇਹਦੇ ਵਿੱਚ ਗਲਤ ਕੀ ਹੈ ਸਤਿਗੁਰੂ ਕਹਿੰਦੇ ਨਹੀਂ ਤੇਰੀ ਗਿਣਤੀ ਗਲਤ ਹੈ ਦੁਬਾਰਾ ਗਿਣ ਜਦੋਂ ਦੁਬਾਰਾ ਗਿਣ ਲੱਗਾ ਇੱਕ ਦੋ ਤਿੰਨ ਚਾਰ ਪੰਜ ਮਹਾਰਾਜ ਕਹਿੰਦੇ ਫਿਰ ਗਲਤ ਗਿਣੀ ਜਾਂਦਾ ਉਹ ਹੈਰਾਨ ਹੋ ਗਿਆ ਵੀ ਹੁਣ ਇਹਦੇ ਵਿੱਚ ਗਲਤੀ ਕੀ ਹੋਈ ਵੀ ਅਜੇ ਚਾਰ ਪੰਜ ਮੋਤੀ ਚੁੱਕੇ ਨੇ ਇੱਕ ਇੱਕ ਮੋਤੀ ਚੁੱਕਿਆ ਤੇ ਨਾਲ ਗਿਣਤੀ ਕਰ ਦਿੱਤੀ ਹੈ ਦਸਤਗੀਰ ਕਹਿੰਦਾ ਮਹਾਰਾਜ ਹੁਣ ਇਸ ਤਰ੍ਹਾਂ ਕਰਿਓ ਵੀ ਜਿੱਥੇ ਗਲਤੀ ਕਰਾਂ ਨਾ ਉੱਥੇ ਟੋਕਿਓ ਵੀ ਜਿਸ ਅੰਕ ਤੇ ਗਲਤੀ ਹੋਵੇ उन्हें मोती चुकिया कहंदा जी एक महाराज कहंदे इथे तां गलती है कहंदा जी एक कहण च की गलती एक तां एक ही है इहदे विच की गलती हो सकदी महाराज कहंदे एक तों शुरू कर पहला एक तों पहला शुरू कर तू तां एक तों शुरू करी जांदा एक तों पहला कुछ शुरू करके विखा कहंदा महाराज एक तों पहला कुछ नहीं एक तों पहला गिणती किवें शुरू हो सकदी पातशाह कहंदे बस यही तां खेड है भी एक तों पहला कुछ नहीं जो कुछ है बस एक तों बाद ही है जे एक नहीं तां कुछ भी नहीं एक ने संसार बनाया एक दी वड़ियाई है एक तो ही अनेकता पैदा हुई जे एक ना होवे अनेकता भी नहीं हुंदी एक ही परमेश्वर है जिन्हें सारा संसार सारी सृष्टि करोड़ा ब्रह्मांड पैदा किते ने दस्तगीर जिस दिन आ गलती कढ़ दित्ती ना जीवन विचों जीवन सफला हो जाएगा कहिंदा महाराज गल तां ठीक है इन्ना हुण दस दिओ भी जे रब है ते दिस क्यों नहीं महाराज कहिंदे फिर दुध लिया जदों दुध दा छन्ना हाजर कीता महाराज उहदे वल वेखण उह सोचण लगा भी किते मेरे चेले कुछ पा ना लिया होवण विच आखण लगा महाराज जी शुद्ध है सतगुरु कहिंदे इहदी शुद्धता ते असीं शक नहीं करदे पर इहदे विच कुछ है कहिंदा नहीं जी इहदे विच कुछ नहीं महाराज बिलकुल शुद्ध है सतगुरु कहिंदे नहीं कुछ तां है धन गुरु नानक साहब सच्चे पातशाह आप ही कहण लगे कबीर जी कहिंदे कबीर ऐसा बीज बोए बारह मास फलंत इदां दा बीज बीज जिहड़ा बारह महीने फलदा ही रहे उह बीज परमेश्वर दा नाम है जिन्हां ने नाम दा बीज बीजिया फिर वह बारह महीने फलदा ही रहिंदा है ऐसा नाम दा बीज महाराज कहिंदे सर्व श्रेष्ठ है जिहड़ा हर वक्त फल दिंदा है पर जिहड़े बाकी कर्म आदिक हन उन्हां दा पुन जिहड़ा प्राप्त हुंदा अंत नूं मिट जांदा है
जे एकांग परशून लिखायन
सतगुरु जी कहिंदे जे एके नाल आपां जीरो ना लाइए
होए न दस गुण तो एक जायन
थोड़ा जिहा समां पहला एक नौजवान कहिंदा कि जे एके नाल जीरो ना पाईए ते एके दी कीमत कोई नहीं जे मन लाओ भी जीरोआं दे नाल एका नहीं पाया भी जीरो दी कीमत तां कोई नहीं ना एके दी कीमत भी उदों वधनी है जदों जीरोआं नाल पैणगीआं हुण उहदा जवाब भी इत्थे आ गया नाल महाराज कहिंदे जे जीरो एके नाल ना पाई जाए एका एका ही रहिंदा उहने एक ही रहिणा उहदी महिमा नहीं घटणी जे जीरो नाल लग गया तां भी एके करके जीरो दी कीमत पै जाणी है एके ने तां एका ही रहिणा ते जे तुसी एके नाल जीरो ना पाओगे तां भी एके ने एका ही रहिणा है पावे दा जे होर कोई कर्म ना भी करोगे केवल नाम जपोगे महाराज कहिंदे तां भी तुहाडा भला हो जाणा है भव सागर तो तर जावांगे गुरमुख नाम जपिया एक बार इत्थे तां एक बार नाम जपण दी वड़ियाई है सतगुरु कहिंदे नहीं तुल राम नाम विचार नानक गुरमुख नाम जपिया एक बार जे जीरुआं ना भी होवणगीआं तां भी गल बण जाणी है जे एका होवेगा पर जे एका नहीं ते जीरुआं जिन्नियां मर्जी वाह लईए महाराज कहिंदे उहनां दी फिर बहुती कीमत नहीं पैणी
अपरे जुगन के धर्म सरब है
होर जिहड़े जुगां दे धर्म ने जुग जुग आपो आपणा धर्म है सोध देखो वेद पुराना जिन्ने भी शास्त्र ने उहनां नूं विचार के वेख लो हर एक जुग दा अपना अपना धर्म है हर एक युग दे जेड़े धर्म उन्हां दे अगों कर्म हन
बले विशाल समूह दरब है
इन्हां कर्मां नूं ओह कर सकदा जेड़ा बली है जिहदे कोल बहुत सारा धन है यग आदिक ओह करेगा ना जी जिहदे कोल बेअंत माया है ओही यग कर सकदा है
कल मह केवल है सतनाम
पर कलयुग दे समय दे विच केवल एक अकाल पुरख वाहिगुरु जी दे नाम दी महिमा है
इस ते लहै छे सुख धाम
कलयुग दे समय दे विच नाम जपण वाला मुक्ति दी प्राप्ति कर लैंदा है सतगुरु जी कहिंदे भावे कोई भी जप लवे जिन्ने जिन्ने जपया वह भाव सागर तो तर गए उन्हां दी कल्याणता हो गई है
बिना नाम ते नह छुटकारा
सतगुरु कहिंदे नाम तो बिना किसे दा छुटकारा नहीं हो सकदा परमेश्वर दे नाम तो बिना किसे दा भला नहीं हो सकदा कहो नानक एहो तत्त विचारा बिन हर भजन नहीं छुटकार। साहब जी कहते तत् दी विचार कीती परमेश्वर दे नाम तो बिना भजन तो बिना जीव दा छुटकारा नहीं हुंदा।
अपर कर्म ते वदै हंकारा।
परमेश्वर जी दे नाम तो बिना होर जेड़े असी कर्म करदे आ उना नाल हिरदे दे विच हंकार वधदा है।
नम्र होन सिमरन हर नाम।
जदों कोई हरी दे नाम दा सिमरन करदा है ओदे अंदर दी हौमै धोती जांदी है। वाहे गुरु गुर मंत्र है जप हौमै खोई। भाई गुरदास जी कहंदे जदों आपां जपदे आ ज्यों ज्यों जपी जाइए त्यों त्यों अंदर दी हौमै नष्ट हुंदी जांदी है। प्रभु दे नाम दे नाल हिरदे दे विच नम्रता आउंदी है।
लहै अंत को सुख बिसराम।
जिसने नाम जपे अंत नूं ओ सुख प्राप्त कर लैंदा है ओहदा प्रभु विच जाके विश्राम हो जांदा है। जिन हर जपिया से हर होए हर मिलिया केल कलाली। जिन्हां ने जप लिया हरी दा ही रूप हो गए हन।
अंतर इतो जान मन माहे।
इस करके भाई भानू बाकी कर्मा विच ते प्रभु दे नाम दे विच इन्ना भारी अंतर अपने मन विच जान ले।
सोहंता जुत इस मह नाहे।
परमेश्वर दे नाम दे विच हंता आदक नहीं। जेड़ा जपदा है जप जप के ओ प्रभु नू जान लैंदा है ते प्रभु दा जान प्रभु नू जानन वाला जेड़ा जीव है ओ मुड़ के हौमै दे विच आके नी कहंदा भी मैं करदा आ। ओ समझ लैंदा भी जो कुछ भी हो रहा सब कुछ वाहिगुरु आप ही कर रहा है।
मानू बहल सुनत सुख पायो।
श्री गुरु हरगोबिंद साहिब महाराज जी दी अमृत रूप रसना विचों निकले हुए बचन सुन के भाई भानू बहल ने भारी सुख दी प्राप्ति कीती है।
गुर को कहबो हृदय बसायो।
साहिब जी दे पावन कहे हुए बचन अपने हृदय दे विच धारण कर ले हन।
बदली सोडी सेठ गोपाल।
सतगुरु जी दे पावन पवित्र चरणा कवलां विच बदली सोडी ते गोपाल सेठ नाम दे सिख आए।
श्री हर गोबिंद के नित नाल।
ए जेड़े सिख हर वक्त महाराज गुरु हर गोबिंद साहिब जी दे नाल ही रहिंदे अठे पैर सतगुरां दी सेवा विच तत्पर रहिंदे हन।
रहै सदा काले बहु काल।
सतगुरु जी दे कोल रह के कालना काल दे हन।
गुर डिग करियो प्रश्न इक काल।
एक दिन इन्हां सिखां ने आके महाराज जी दे पावन चरणां दे विच सवाल कीता। सिख दा सब तों वड्डा गुण ए है भी जो ज्ञानवान भी हुंदा ना सिख फिर भी गुरु साहिब दे कोल आके अरदास करदा पुछदा है। कबीर साहब जी वर्गे महापुरखा ने बचन कह दिता भी जीवन दी बेड़ी अजे ता समुंदर विच है पता नहीं की होना है किथे की खेड वरत जानी है। इस करके जड़े अभ्यासी सज्जन घालना घालन वाले ज्ञानवान गुरु के सिख ने वो सारा कुछ प्राप्त करन दे बावजूद भी सतगुरां दी अगवाई विच ही चलदे ने। कदे भी साहब दे बचना दी हुक्म दी अदूली नहीं वो करदे। एक बचन आउंदा महाराज जी दा गुरु रामदास साहब जी दी प्रथाए जिन शब्द कमाए परम पद पायो सेवा करतना छोड़े उपास। शब्द दी कमाई करके गुरु रामदास महाराज ने परम पदवी दी प्राप्ति कर ली पर उन्होंने सतगुरां दी सेवा करनी नहीं छड़ी। सेवा विच जुटे ही रहे सेवा करते रहे। ये पूर्ण गुरसिख दी निशानी है। भावे वह ब्रह्म ज्ञान भी प्राप्त कर ले ना फिर भी हाथ जोड़ के सतगुरां दे चरणां दे विचों उपदेश ही मंगदा रहिंदा। बाबा बुढ़ा साहब जी वर्गे ब्रह्म ज्ञानी गुरसिख भाई पारो जुलका वर्गे ब्रह्म ज्ञानी गुरसिख गुरु दा रूप होके गुरु दे अगे झोली अड़ के उपदेश ही मंगदे रहे महाराज साडी झोली भर दिओ। अजकल आपां सवाल ज्यादा करदे आं ते गुरु साहब दा उपदेश घट सुणदे आं सिधांत नूं घट समझदे आं तर्क ज्यादा करदे आं। कलयुग है ना कलयुग ने मनुख दी बुद्धि दे अंदर हर प्रकार दे भेद पैदा कर दिते ने। दो गल्लां इधरों सुन लैने आ दो गल्लां इधरों सुन लैने आ भरम पै जांदा है फिर वो अपने भरम दे विचों ज्ञान नूं पैदा करके दूजे ते तर्क करदे ने। जरूरी है कि शब्द दा अभ्यास गुरसिख करे बाणी दा अभ्यास करे। शब्द दा अभ्यास नहीं कर सकदे बाणी दा अभ्यास लाजमी है। जिन्ना ज्यादा गुरबाणी दा अभ्यास होवेगा अंदर दे भेद जेड़े ने ना जी तर्क आदक अंदर दी अज्ञानता ये सारा कुछ हौली 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 मिटना शुरू हो जांदा है। लिखिया मिट सकदा है जे उहदे उत्ते रबड़ फेर दित्ती जाए। इस प्रकार गुरबाणी दा अभ्यास करन वाले गुरसिख हाथ जोड़ के गुरु हरगोबिंद साहब दे चरणा विच सवाल कर दे बेनती कर दे
की जय कुछ उपदेश बखान
पातशाह दया करके आप जी सानू कुछ उपदेश दी दात बख्शो
जिस ते हुए परम कल्याण
जेदे नाल साडी परम कल्याणता हो जावे
श्री मुख कहयो विशाल सुखारे
धन श्री गुरु हरगोबिंद साहब सच्चे पातशाह ने अपनी रसना तो बचन उचारण कीता है
निव कर गमनो सकल अगारे
पातशाह जी कहंदे ने भी जेकर साडे आ बचन मन लाओगे ते सुखाले हो जाओगे कहंदे जी केड़े बचन ने सतगुरु कहंदे निभ के चलना हिरदे विच निम्रता धारण करके रखनी इस तरह जेड़ा निभ के चलेगा वो सुखाला हो जावेगा
जथा फुहारे को जल हेरे
जिवें आपां फुहारे दा पानी वेखदे आ ओ धरती वल्लों आकाश नूं जांदा है
जितो नीव चढ़त तो उचेरे
फुहारे दा पानी अक्सर नीवा ही हुंदा ना जमीन विच हुंदा है ते जमीन विचो निकलिया ओ पानी फिर फुहारे दी न्याई उतानू जांदा है जिन्ना ओ नीवा है ओना ही आकाश वल जांदा है
तूर सरब के पायन तरे
इस तरह जड़ी तूड़ मिट्टी हुंदी है ओ सारियां दे पैरां दे हेठ रहिंदी है भाई साहब भाई गुरदास साहब जी लिखदे ना धरती पैरां हेठ है धरती हेठ वसंदा पानी हर वेखो वाहिगुरु दी कला कैसी है शरीर दे सब तो हेठा साडे पैर ने वेखो पैर पूजे जांदे ना आपां माता पिता दे अपने बजुर्गां दे वडेरियां दे पैरां ते मथा टेकदे आ नमस्कार करदे आ कोई महात्मा साधु होवे उहदे चरण छूने आ गुरु साहिब दे चरणां ते नमस्कार करदे आ शरीर विच पैर तां पूजे जांदे कहिंदे सब तो नीवे ने शरीर दे पैरां दे हेठले पासे धरती हुंदी है ते जिथे साधु चरण पा दे ओह धरती शोभनीक हो जांदी है जिथे सतगुरु जाके बराज जान जिथे गुरु के चरण जाके पै जान ओ धरती शोभनीक हो जांदी है पैरां नालों फिर वड्डी महिमा कहदी है जी धूड़ दी गुरसिखी सो थान पा लिया लै धूड़ मुख लावा जिथे गुरु ने चरण पाए सिखा ने ओ जगह लभ के उथों दी धूड़ लैके मथे ते ला लई ते गुरसिख कहिंदे वी साधु दे चरणां दी धूड़ बड़ी महान है भाई नंद लाल जी कहंदे मैं कुर्बान जावा गुरसिखां दे चरणां दी धूड़ तों बलिहार जावा ओ जमीन तों बलिहार जावा जिथे संत जन गुरु के सिख चरण रखदे हन ते धूड़ दी महिमा ते धरती दे हेठां पाणी रहिंदा फिर जल दी महिमा जिथे बह के संतां ने भगती कीती ओ तीर्थ स्थान बन गए ते गुरु कलगीधर जी ने उसे जल नूं लै के सरबलो दे बाटे च पा के पतासे विच पा के खंडा फेर के बाणी नाल उस जल नूं अमृत बना दिता सचखंड श्री हरिमंदर साहब जाइए उथे दा पावन सरोवर उथों दा जल अमृत बन जांदा है जदों अठे पैर बाणी दा प्रवाह चलदा है विच अमृत जल छाया राम कह के नवाजिया महाराज ने अर वेखो ये सारियां चीजां हेठां रहिंदियां पैर पूजे जांदे जी शरीर तो हेठां ने पैरां दे हेठां जमीन है साधुआं दी धूड़ पवित्र मन्नी जांदी है जमीन तो हेठां पाणी है ओ पाणी अमृत बन जांदा है ओ पाणी तीर्थ स्थान बन जांदा है जिथे साधु जन बह के परमेश्वर दी भगती करदे ने यानी कहण तो भाव है वी जिन्नियां ये चीजां हेठां रहिंदियां ने ओनी इन्हां दी महिमा उच्ची है गुरु हरगोबिंद साहब सच्चे पातशाह कहिंदे धूड़ पैरां तो हेठां रहिंदी है इसे करके धूड़ दी कहिंदे महिमा सब तो उच्ची है
इस गुण ते सब के सिर चरे
निम्रता रूपी गुण करके यही धूड़ सारयां दे सीस चढ़दी है लोक जेड़े महापुरखां दे संतां दे गुरसिखां दे चरणां दी धूड़ लैके मस्तक ते लाउंदे हन
कर अंगूरी जिन छोट कहायो
हाथ दी जेड़ी उंगली हुंदी है ओह सब तो छोटी हुंदी है जेड़ा चिंची दा साडा आकार हुंदा ना जी ओह सब तो छोटा हुंदा है
रुचर वे भूखन तिसको पायो
पर जेड़ा सब तो सोहना गहना हुंदा है ओह मनुख लैके अपनी चिंची दे विच ही पाउंदा जिहदे नाल ओहदे हथ दी शोभा वधदी है ओह चिंची छोटी है ओहदी महिमा ही तां है गुरु नानक साहिब जी वपारी नूं तां कहिंदे धान इह पाओ जिने अपना लग नाम धराओ व्यापारी नूं कहिंदे ना पाइया दा बट्टा हथ विच लैके ਤਾਂ ਸਾਹਿਬ ਕਹਿੰਦੇ ਧੰਤਾ ਦੇ ਯੋਗ ਹੈ ਜਿਹਨੇ ਆਪਣਾ ਨਾਮ ਛੋਟਾ ਰਖਾਇਆ। ਇਹਦੇ ਨਾਲ ਹੀ ਵਪਾਰੀ ਸਾਹਿਬ ਦੇ ਚਰਨਾਂ ਤੇ ਢਹਿ ਪਿਆ ਵੀ ਇਹੋ ਜਿਹੇ ਬੋਲ ਕਿਸੇ ਆਮ ਇਨਸਾਨ ਦੇ ਨਹੀਂ ਹੁੰਦੇ, ਪਰ ਇੱਕ ਬਚਨ ਆਉਂਦਾ ਸਤਿਗੁਰਾਂ ਦੀ ਬਾਣੀ ਦਾ, ਪਹਿਲਾਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਓ। ਦਰਖਤ ਪਹਿਲਾਂ ਅੰਦਰ ਨੂੰ ਜੰਮਦਾ, ਜ਼ਮੀਨ ਉਹਦੀ ਜੜ ਹੇਠਾਂ ਨੂੰ ਜਾਂਦੀ ਹੈ, ਫਿਰ ਉੱਪਰ ਦਰਖਤ ਹੁੰਦਾ, ਛਾਂ ਹੁੰਦੀ ਹੈ। ਸਾਧੂ ਦੇ ਬੋਲ ਵਜਨਦਾਰ ਹੁੰਦੇ ਨੇ, ਅੰਦਰ ਕਮਾਈ ਹੁੰਦੀ, ਉਹਦੀ ਰਸਨਾ ਦਾ ਇੱਕ ਇੱਕ ਕਿਹਾ ਹੋਇਆ ਬਚਨ ਦੂਜੇ ਦੇ ਦਿਲ ਤੇ ਅਸਰ ਕਰਦਾ ਹੈ। ਤੇ ਗੁਰੂ ਨਾਨਕ ਸਾਹਿਬ ਤਾਂ ਆਪ ਪਰਮੇਸ਼ਰ ਅਕਾਲ ਪੁਰਖ, ਉਹਨਾਂ ਦੀ ਰਸਨਾ ਦਾ ਬਚਨ ਜਦੋਂ ਉਸ ਵਪਾਰੀ ਦੇ ਹਿਰਦੇ ਵਿੱਚ ਜਾ ਕੇ ਚੋਟ ਕਰਦਾ, ਉਹ ਚਰਨਾਂ ਤੇ ਝੁਕ ਪੈਂਦਾ ਵੀ ਇਹ ਬੋਲ ਕਿਸੇ ਆਮ ਪੁਰਸ਼ ਦੇ ਨਹੀਂ ਹੋ ਸਕਦੇ। ਉਹਦੇ ਕਪਾੜ ਖੋਲ ਦਿੱਤੇ ਮਹਾਰਾਜ ਨੇ। ਉੱਥੇ ਵੀ ਸਤਿਗੁਰੂ ਕਹਿੰਦੇ ਵੀ ਭਾਈਆ ਦਾ ਵੱਟਾ ਧਨ ਹੈ ਜਿਹਨੇ ਆਪਣਾ ਨਾਮ ਸਭ ਤੋਂ ਛੋਟਾ ਰਖਾਇਆ ਹੈ, ਹੱਥ ਦੀ ਚਿੰਚੀ ਸਭ ਤੋਂ ਛੋਟੀ ਹੈ, ਉਹਦੇ ਵਿੱਚ ਹੀ ਆਪਾਂ ਗਹਿਣਾ ਪਾਉਂਦੇ ਹਾਂ ਜਿਹਦੇ ਨਾਲ ਉਹਦੀ ਸ਼ੋਭਾ ਵਧਦੀ ਹੈ।
ਸਭ ਤਰ ਤੇ ਛੋਟਾ ਤਰ ਚੰਦਨ,
ਸਾਹਿਬ ਕਹਿੰਦੇ ਦਰਖਤ ਬਹੁਤ ਨੇ ਪਰ ਸਾਰੇ ਦਰਖਤਾਂ ਦੇ ਵਿੱਚੋਂ ਛੋਟਾ ਜਿਹੜਾ ਦਰਖਤ ਉਹ ਚੰਦਨ ਦਾ ਮੰਨਿਆ ਜਾਂਦਾ। ਸਿਮਲ ਦਾ ਦਰਖਤ ਕਿੰਨਾ ਵੱਡਾ ਹੁੰਦਾ, ਉਹਦੀ ਕੋਈ ਮਹਿਮਾ ਨਹੀਂ। ਸਾਹਿਬ ਜੀ ਉਦਾਹਰਣ ਵੀ ਦਿੰਦੇ ਬਾਣੀ ਅੰਦਰ, ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ, ਕਿਤ ਫਲ ਫਿੱਕੇ ਫੁੱਲ ਬਕ ਬਕੇ, ਕਾਮਨਾ ਆਵੇ ਪਤ ਮਿੱਠਤ ਨੀਵੀ ਨਾਨਕਾ, ਗੁਣ ਚੰਗਿਆਈਆ ਤਤ। ਲਮੇਰਾ ਸਿਮਲ ਦਾ ਦਰਖਤ, ਨਾ ਉਹਦੀ ਛਾਂ ਸੰਘਣੀ, ਨਾ ਉਹਦੇ ਫਲ ਚੰਗੇ, ਨਾ ਫੁੱਲ ਚੰਗੇ, ਨਾ ਉਹਦੇ ਫਲ ਵਿੱਚ ਰਸ ਹੁੰਦਾ, ਬਕ ਬਕਾ ਜਿਹਾ ਉਹਦਾ ਸਵਾਦ ਹੁੰਦਾ। ਪੰਛੀ ਆਉਂਦੇ ਨੇ ਵਿਚਾਰੇ ਨਿਰਾਸ਼ ਹੋ ਕੇ ਚਲੇ ਜਾਂਦੇ ਨੇ, ਉਹਦੀ ਕੋਈ ਵਡਿਆਈ ਨਹੀਂ। ਪਰ ਸਾਹਿਬ ਕਹਿੰਦੇ ਵੇਖੋ ਬਾਵਨ ਚੰਦਨ ਸਭ ਤੋਂ ਛੋਟਾ ਆਕਾਰ ਦੇ ਵਿੱਚ ਹੁੰਦਾ ਹੈ।
ਕਰ ਹੈ ਸੁਗੰਧਿਤ ਨਿਕਟ ਚ ਬ੍ਰਿੰਦਨ,
ਉਹਦੇ ਚਾਰ ਚ ਫਿਰ ਜਿੰਨੇ ਵੀ ਦਰਖਤ ਹੁੰਦੇ ਉਹਨਾਂ ਨੂੰ ਸੁਗੰਧੀ ਨਾਲ ਮੁਅੱਤਰ ਕਰ ਦਿੰਦਾ। ਓਏ ਭੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ, ਜਿਹੜੇ ਚੰਦਨ ਦੇ ਕੋਲ ਰਹਿੰਦੇ ਚੰਦਨ ਦਾ ਹੀ ਰੂਪ ਹੋ ਜਾਂਦੇ ਹਨ।
ਜੇ ਤੱਕ ਉੱਚੇ ਪਦ ਅਭਿਲਾਖੇ,
ਜਿਤਨੇ ਮਨੁੱਖ ਜਾਂ ਜਿਹੜੇ ਜੀਵ ਉੱਚੇ ਪਦ ਦੀ ਅਭਿਲਾਖਾ ਕਰਦੇ ਨੇ ਵੀ ਅਸੀਂ ਮਹਾਨ ਹੋਈਏ, ਸਾਡੀ ਵਡਿਆਈ ਜਗ ਦੇ ਵਿੱਚ ਹੋਵੇ,
ਤੇ ਤੱਕ ਨਿਮਰ ਆਪਣ ਮਨ ਰੱਖੇ,
ਉਹ ਮਨੁੱਖ ਆਪਣਾ ਮਨ ਓਨਾ ਹੀ ਨਿਮਰਤਾ ਵਿੱਚ ਲੈ ਜਾਣ। ਆਪਸ ਕੋ ਜੋ ਜਾਣਾ ਨੀਚਾ, ਸਉ ਗਨੀਐ ਸਭ ਤੇ ਉੱਚਾ, ਜੋ ਆਪਣੇ ਆਪ ਨੂੰ ਨੀਵਾਂ ਗਿਣ ਲੈਂਦਾ ਵੀ ਮੈਂ ਸਭ ਤੋਂ ਨੀਵਾਂ, ਮਹਾਰਾਜ ਕਹਿੰਦੇ ਉਹ ਸਭ ਤੋਂ ਉੱਚਾ ਗਿਣਿਆ ਜਾਂਦਾ, ਉਹ ਸਭ ਤੋਂ ਮਹਾਨ ਹੈ। ਜੇਕਰ ਤੂੰ ਚਾਹੁੰਦਾ ਤੇਰੀ ਵਡਿਆਈ ਹੋਵੇ ਤੇ ਹਉਮੈ ਨੂੰ ਛੱਡ ਦੇ, ਮਨ ਨੀਵਾਂ ਕਰ ਲੈ। ਤੇ ਸਾਹਿਬ ਸੱਚੇ ਪਾਤਸ਼ਾਹ ਦਾ ਬਚਨ ਪੜ੍ਹਦੇ ਆਪਾਂ, ਪੰਜਵੇਂ ਗੁਰਦੇਵ ਦਾ, ਸੁਖਮਣੀ ਸਾਹਿਬ ਦੇ ਅੰਦਰ ਮਹਾਰਾਜ ਕਹਿੰਦੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹਉਮੈ ਛੋਰੈ, ਜਿਹੜਾ ਆਪਣੀ ਸ਼ੋਭਾ ਚਾਹੁੰਦਾ ਨਾ ਮੇਰੀ ਵਡਿਆਈ ਹੋਵੇ, ਉਹ ਸਾਧ ਸੰਗਤ ਵਿੱਚ ਆ ਕੇ ਹਉਮੈ ਛੱਡ ਦੇ। ਜਦੋਂ ਹਉਮੈ ਨੂੰ ਤਿਆਗ ਦੇਉਗੇ ਨਿਮਰਤਾ ਆਏਗੀ, ਆਪੇ ਹੀ ਵਡਿਆਈ ਹੋਣ ਲੱਗ ਪਵੇਗੀ।
ਸਭ ਤੇ ਅਧਿਕ ਵਿਸ਼ਨ ਵਡਿਆਈ,
ਸਭ ਤੋਂ ਵੱਡੀ ਵਡਿਆਈ ਕਹਿੰਦੇ ਵਿਸ਼ਨੂੰ ਦੀ ਹੈ। ਤੇ ਉਦਾਹਰਣ ਦਿੱਤੀ ਭਾਈ ਸਾਹਿਬ ਜੀ ਨੇ, ਗੁਰੂ ਕਲਗੀਧਰ ਜੀ ਨੇ ਕ੍ਰਿਸ਼ਨ ਅਵਤਾਰ ਦੇ ਵਿੱਚ ਉਦਾਹਰਣ ਦਿੱਤੀ ਕਿ ਜਦੋਂ ਆ ਕੇ ਭ੍ਰਿਗੂ ਇਹ ਗੱਲ ਕਹਿੰਦਾ ਵੀ ਸਾਰੇ ਦੇਵਤਿਆਂ ਵਿੱਚੋਂ ਵੱਡੀ ਵਡਿਆਈ ਵਿਸ਼ਨੂੰ ਦੀ ਹੈ। ਕਿਉਂ? ਕਿਉਂਕਿ ਦੇਵਤੇ ਕਹਿੰਦੇ ਵੀ ਇੱਕ ਵਾਰੀ ਰਲ ਕੇ ਪਰਖੀਏ ਤੇ ਸੀ ਕਿ ਵੱਡਾ ਕੌਣ ਹੈ। ਭ੍ਰਿਗੂ ਜਦੋਂ ਸ਼ਿਵ ਦੇ ਪਾਸ ਗਿਆ ਉਹਨੇ ਸ਼ਰਾਪ ਦੇ ਦਿੱਤਾ, ਬ੍ਰਹਮਾ ਦੇ ਕੋਲ ਗਿਆ ਉਹਨੇ ਵੀ ਨਿਰਾਦਰ ਕੀਤਾ, ਤੇ ਜਦੋਂ ਵਿਸ਼ਨੂੰ ਕੋਲ ਗਿਆ ਤੇ ਸੁੱਤੇ ਪਏ ਸਨ, ਭ੍ਰਿਗੂ ਨੇ ਜਾ ਕੇ ਲੱਤ ਮਾਰੀ ਛਾਤੀ ਦੇ ਵਿੱਚ ਜ਼ੋਰ ਕੇ, ਤੇ ਵਿਸ਼ਨੂੰ ਉੱਠੇ, ਚਰਨ ਫੜ ਲਿਆ, ਚਰਨ ਪਲੋਸਿਆ ਵੀ ਮਹਾਰਾਜ ਤੁਹਾਡੇ ਚਰਨ ਬੜੇ ਕੋਮਲ ਨੇ, ਰਿਖੀ ਜੀ ਮੈਨੂੰ ਲੱਤ ਮਾਰੀ ਕਿਤੇ ਚੋਟ ਤਾਂ ਨਹੀਂ ਲੱਗ ਗਈ। ਤੇ ਫਿਰ ਵੇਖੋ ਆ ਕੇ ਭ੍ਰਿਗੂ ਕਹਿਣ ਲੱਗੇ ਰਿਸ਼ੀ ਬੜੇ, ਦੇਵਤੇ ਬੜੇ, ਪਰ ਉਹਨਾਂ ਸਾਰਿਆਂ ਵਿੱਚੋਂ ਜਿਹੜਾ ਸ਼੍ਰੋਮਣੀ ਨਿਮਰਤਾ ਵਾਲਾ ਵਿਸ਼ਨੂੰ ਹੈ, ਇਸ ਕਰਕੇ ਉਹਦੀ ਵਡਿਆਈ ਵੱਡੀ ਹੈ। ਇਹ ਉਦਾਹਰਣ ਦਿੱਤੀ ਕਵੀ ਜੀ ਨੇ, ਸਭ ਤੇ ਅਧਿਕ ਵਿਸ਼ਨ ਵਡਿਆਈ, ਇਸੇ ਕਰਕੇ ਉਹਦੀ ਵਡਿਆਈ ਵੱਡੀ ਹੈ ਕਿਉਂਕਿ ਉਹ ਨਿਮਰਤਾ ਦੇ ਵਿੱਚ ਨੇ, ਨਿਮਰਤਾ ਕਰਕੇ ਉਹਨਾਂ ਨੂੰ ਸਭ ਤੋਂ ਵੱਡਾ ਦੇਵਤਿਆਂ ਵਿੱਚ ਮੰਨਿਆ ਗਿਆ ਹੈ।
ਤਿਮ ਸਭ ਤੇ ਮਨ ਨਮਰ ਸਦਾਈ,
ਇਸੇ ਤਰ੍ਹਾਂ ਜਿਨ੍ਹਾਂ ਦਾ ਮਨ ਸਭ ਤੋਂ ਜ਼ਿਆਦਾ ਨੀਵਾਂ ਹੁੰਦਾ ਉਹਨਾਂ ਦੀ ਵਡਿਆਈ ਵੀ ਵੱਡੀ ਹੁੰਦੀ ਹੈ।
ਭ੍ਰਿਗੂ ਲੱਤ ਸਹਿ ਨਮਰੀ ਹੋਏ,
ਕਹਿੰਦੇ ਭ੍ਰਿਗੂ ਦੀ ਲੱਤ ਸਹਿ ਲਈ ਉਹਨਾਂ ਨੇ, ਲੱਤ ਸਹਿ ਕੇ ਵੀ ਅਥਾਹ ਨਿਮਰਤਾ ਉਹਨਾਂ ਨੇ ਜਿਤਾਈ। ਵੱਡੀ ਵਡਿਆਈ ਦੇ ਮਾਲਕ ਮੇਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ, ਗੁਰੇ ਅਮਰਦਾਸ ਕੀ ਅਕਥ ਕਥਾ ਹੈ, ਇੱਕ ਅਜਿਹੀ ਕਛ ਕਹੀ ਨਾ ਜਾਈ। ਜਦੋਂ ਆ ਕੇ ਬਾਬੇ ਲਾਤੂ ਨੇ ਲੱਤ ਮਾਰੀ ਨਾ ਮਹਾਰਾਜ ਸੱਚੇ ਪਾਤਸ਼ਾਹ ਨੂੰ, ਕਵੀ ਜੀ ਨੇ ਲਿਖਿਆ ਵੀ ਤਖਤ ਤੋਂ ਹੇਠਾਂ ਵੀ ਡਿੱਗੇ ਮਹਾਰਾਜ, ਉੱਠ ਕੇ ਚਰਨ ਫੜ ਲਏ, ਆਖਿਆ ਬਾਬਾ ਜੀ ਖਿਮਾ ਕਰਿਓ, ਗੁਰੂ ਪੁੱਤਰ ਹੋ ਤੁਸੀਂ ਆਏ, ਮੈਂ ਸਤਿਕਾਰ ਨਹੀਂ ਕੀਤਾ ਤੁਹਾਡਾ ਵੀ, ਚਲੋ ਚੰਗਾ ਕੀਤਾ ਜੀ, ਪਹਿਲਾ ਬਚਨ ਇਹ ਆਖਿਆ। ਤੇ ਫਿਰ ਦੂਜਾ ਬਚਨ ਆਖਿਆ ਵੀ ਮੈਂ ਸੇਵਾ ਕੀਤੀ, ਉੱਪਰੋਂ ਬਜ਼ੁਰਗ ਬੜਾ, ਸਰੀਰ ਬੜਾ ਕਠੋਰ ਹੈ, ਤੁਸੀਂ ਲੱਤ ਮਾਰੀ ਹੈ ਤੇ ਇਹਦੇ ਨਾਲ ਤੁਹਾਡੀ ਲੱਤ ਨੂੰ ਬਹੁਤ ਚੋਟ ਪਹੁੰਚੀ ਹੋਵੇਗੀ, ਤੁਹਾਡੇ ਚਰਨ ਬੜੇ ਕੋਮਲ ਨੇ, ਪਿਆਰ ਨਾਲ ਚਰਨਾਂ ਨੂੰ ਸਪਰਸ਼ ਕੀਤਾ, ਚਰਨ ਪਲੋਸੇ ਗੁਰੂ ਅਮਰਦਾਸ ਮਹਾਰਾਜ ਜੀ ਨੇ। ਤਾਂ ਫਿਰ ਵਡਿਆਈ ਕਿਹਦੀ ਵੱਡੀ ਹੈ? ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ। ਇਸੇ ਕਰਕੇ ਭੱਟ ਸਾਹਿਬਾਨ ਕਹਿੰਦੇ ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ,
ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ,
ਤੇਰੀ ਉਪਮਾ ਤੋਹੇ ਬਣਿਆਵੇ, ਤੇਰੀ ਉਪਮਾ ਤੋਹੇ ਬਣਿਆਵੇ,
ਉਪਮਾ ਤੋਹੇ ਬਣਿਆਵੇ, ਤੇਰੀ ਉਪਮਾ ਤੋਹੇ ਬਣਿਆਵੇ।
ਧੰਨ ਗੁਰੂ ਅਮਰਦਾਸ ਮਹਾਰਾਜ, ਤੁਹਾਡੀ ਉਪਮਾ ਤੁਹਾਨੂੰ ਹੀ ਬਣਾਉਂਦੀ ਹੈ, ਤੁਹਾਡੇ ਜਿਹਾ ਕੋਈ ਹੋਵੇ, ਤੁਹਾਡੇ ਵਰਗਾ ਕੋਈ ਹੋਵੇ ਤੇ ਤਾਂ ਉਹਦੇ ਨਾਲ ਤੁਹਾਡੀ ਤੁਲਨਾ ਕਰੀਏ ਨੇ ਮਹਾਰਾਜ। ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ, ਜੈਸੇ ਤੁਸੀਂ ਹੋ ਮਹਾਰਾਜ, ਕੇਵਲ ਤੁਸੀਂ ਹੋ, ਕਿਹਦੇ ਨਾਲ ਤੁਹਾਡੀ ਉਪਮਾ ਕਰੀਏ, ਕਿਹਦੇ ਨਾਲ ਤੁਹਾਡੀ ਤੁਲਨਾ ਕਰੀਏ। ਤਾਂ ਇਸ ਪ੍ਰਕਾਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਨਿਮਰਤਾ ਧਾਰ ਲਈ ਉਹਨਾਂ ਦੀ ਵੱਡੀ ਵਡਿਆਈ ਹੁੰਦੀ ਹੈ।
ਪਾਂਡਵ ਮਖ ਮਹਿਰਿਕ ਭਗਤ ਹੋਏ,
ਜਦੋਂ ਪਾਂਡਵਾਂ ਨੇ ਕਹਿੰਦੇ ਯੱਗ ਕੀਤਾ ਤੇ ਉਹਨਾਂ ਦਾ ਯੱਗ ਸੰਪੂਰਨ ਨਾ ਹੋਵੇ, ਕਹਿੰਦੇ ਰਿਸ਼ੀ ਬਾਲਮੀਕ ਨੂੰ ਲੈ ਕੇ ਆਓ। ਜਦੋਂ ਰਿਸ਼ੀ ਬਾਲਮੀਕ ਨੂੰ ਲੈਣ ਗਏ ਤੇ ਆਏ ਨਹੀਂ, ਫਿਰ ਆਪ ਦ੍ਰੋਪਦੀ ਖੁਦ ਚੱਲ ਕੇ ਗਈ ਤੇ ਰਿਸ਼ੀ ਜੀ ਕਹਿੰਦੇ ਜ਼ਰੂਰ ਚੱਲਾਂਗਾ, 100 ਯੱਗ ਕਰਨ ਦਾ ਫਲ ਮੈਨੂੰ ਦੇ ਦਿਓ। ਕਹਿੰਦੇ ਮਹਾਰਾਜ ਸਾਡਾ ਇੱਕ ਤਾਂ ਪੂਰਾ ਨਹੀਂ ਹੋਇਆ ਤੇ 100 ਦਾ ਫਲ ਕਿੱਥੋਂ ਤੁਹਾਨੂੰ ਦੇ ਦਈਏ, ਵੀ ਇੱਕ ਪੂਰਾ ਹੋਵੇਗਾ, ਉਹ ਵੀ ਤੁਹਾਡੇ ਚਰਨ ਜਦੋਂ ਪੈਣਗੇ ਵਿੱਚ ਤਾਂ ਹੀ ਪੂਰਾ ਹੋਏਗਾ ਨਾ। ਤੇ ਦ੍ਰੋਪਦੀ ਨੇ ਆਖਿਆ ਫਿਰ ਏਦਾਂ ਕਰੋ, ਸੁਣਿਆ ਵੀ ਜਦੋਂ ਸਾਧੂ ਦੇ ਕੋਲ ਜਾਈਏ ਇੱਕ ਇੱਕ ਕਦਮ ਤੇ ਬੇਅੰਤ ਯੱਗ ਕਰਨ ਦਾ ਫਲ ਪ੍ਰਾਪਤ ਹੁੰਦਾ, ਏਦਾਂ ਕਰੋ ਵੀ ਮੈਂ ਜਿੰਨੇ ਕਦਮ ਤੁਹਾਡੇ ਕੋਲ ਚੱਲ ਕੇ ਆਈ ਆ ਉਹਦਾ ਫਲ ਮੈਨੂੰ ਦੇ ਦਿਓ, ਤੇ ਜਿੰਨਾ ਕੁ ਫਲ ਦਿਓਗੇ ਉਹਦੇ ਵਿੱਚੋਂ 100 ਯੱਗਾਂ ਦਾ ਫਲ ਤੁਸੀਂ ਰੱਖ ਲਓ, ਬਾਕੀ ਮੇਰਾ ਫਲ ਮੈਨੂੰ ਦੇ ਦਿਓ। ਰਿਸ਼ੀ ਬਾਲਮੀਕ ਉੱਠ ਕੇ ਚੱਲ ਪਏ, ਫਿਰ ਆਪ ਜਦੋਂ ਚੱਲ ਕੇ ਆਏ ਉਹਨਾਂ ਦੇ ਚਰਨ ਧੋਤੇ ਗਏ ਉਸ ਯੱਗ ਦੇ ਅੰਦਰ, ਫਿਰ ਪਾਂਡਵਾਂ ਦਾ ਯੱਗ ਜਿਹੜਾ ਉਹ ਸੰਪੰਨ ਹੋਇਆ। ਇਸ ਤਰ੍ਹਾਂ ਗੱਲ ਨਿਮਰਤਾ ਦੀ ਹੈ। ਉਸ ਰਿਹੀ ਨੂੰ ਬੁਲਾਇਆ ਗਿਆ ਜਿਹਨੂੰ ਮਾੜਾ ਕਹਿੰਦੇ, ਅੱਜ ਉਸੇ ਰਿਹੀ ਦੇ ਚਰਨ ਪੈਣੇ ਕਰਕੇ ਯੱਗ ਸਫਲਾ ਹੋਇਆ ਹੈ।
ਅਪਰ ਜੇ ਕਰਮ ਕਰਤ ਭਗਵਾਨ,
ਇਸ ਪ੍ਰਕਾਰ ਕਹਿੰਦੇ ਜਿਤਨੇ ਵੀ ਕਰਮ ਨੇ ਉਹ ਸਾਰੇ ਕਰਮ ਭਗਵਾਨ ਜੀ ਪਰਮੇਸ਼ਰ ਜੀ ਆਪ ਹੀ ਕਰਦੇ ਹਨ।
ਨਮਰੀ ਹੰਕਾਰ ਨਠਾਨ,
ਉਹਨਾਂ ਕਰਮਾਂ ਨੂੰ ਜਾਣ ਕੇ ਵੀ ਜੋ ਕੁਝ ਕਰਦਾ ਉਹ ਵਾਹਿਗੁਰੂ ਆਪ ਕਰਦਾ, ਤੇ ਹੰਕਾਰ ਨਾ ਕਦੇ ਕਰੇ ਵੀ ਮੈਂ ਕੁਝ ਕਰਦਾ ਆ, ਇਹ ਸਮਝ ਲੈ ਵੀ ਜੋ ਹੋ ਰਿਹਾ ਜੋ ਕੀਤਾ ਜਾ ਰਿਹਾ ਇਹ ਸਭ ਕੁਝ ਪਰਮੇਸ਼ਰ ਜੀ ਆਪ ਹੀ ਕਰ ਰਹੇ ਹਨ।
ਉੱਚੇ ਪਦ ਦੇ ਬੇਕੀ ਕਾਰਨ,
ਇਸ ਪ੍ਰਕਾਰ ਜਿਹੜੀ ਉੱਚੀ ਪਦਵੀ ਹੁੰਦੀ ਹੈ ਨਾ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ।
ਅਹੈ ਨਮਰਤਾ ਔਰ ਹੰਕਾਰਨ,
ਜਿਨ੍ਹਾਂ ਦੇ ਅੰਦਰ ਨਿਮਰਤਾ ਹੁੰਦੀ ਹੈ, ਨਿਮਰਤਾ ਹੀ ਉੱਚੀ ਪਦਵੀ ਨੂੰ ਦੇਣ ਦਾ ਕਾਰਨ ਹੈ। ਅਰਥਾਤ ਜੇ ਨਿਮਰਤਾ ਹੋਵੇਗੀ ਆਪਣੇ ਆਪ ਉੱਚੀ ਪਦਵੀ ਮਿਲੇਗੀ। ਨਿਵੈ ਸੋ ਗੌਰਾ ਹੋਏ, ਤੱਕੜੀ ਦੇ ਦੋ ਪੱਲਿਆਂ ਵਿੱਚ ਵਸਤੂ ਪਾ ਦਈਏ, ਮਹਿਮਾ ਤਾਂ ਉਹਦੀ ਜ਼ਿਆਦੀ ਹੈ ਨਾ ਜਿਹੜੀ ਚੀਜ਼ ਭਾਰੀ ਹੈ ਨਿਵ ਗਈ ਹੈ, ਉਹਨੂੰ ਆਪਾਂ ਕਹਿੰਦੇ ਹਾਂ ਵੀ ਇਹ ਜ਼ਿਆਦੀ ਹੈ, ਉਹਦੀ ਵਡਿਆਈ ਹੁੰਦੀ, ਫਿਰ ਉਹਦੇ ਵਿੱਚੋਂ ਕੱਢ ਲਈ ਦੀ ਥੋੜੀ ਜਿਹੀ ਵੀ ਬੱਟੇ ਦੇ ਬਰਾਬਰ ਹੋ ਜਾਏ, ਵਡਿਆਈ ਉਸੇ ਦੀ ਰਹਿਣੀ ਹੈ ਜਿਹਨੇ ਨਿਵਣਾ। ਤਾਂ ਸਤਿਗੁਰੂ ਜੀ ਕਹਿੰਦੇ ਨਿਮਰਤਾ ਹੋਵੇ, ਹਾਂ ਸ਼ਿਕਾਰੀ ਵਾਲੀ ਨਾ ਹੋਵੇ, ਜਿਹਨੂੰ ਮਹਾਰਾਜ ਕਹਿੰਦੇ ਨਾ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ ਹੈ, ਸੀਸ ਨਵਾਇਆ ਕਿਆ ਥੀਏ ਜਾ ਰਿਦਾ ਇੱਕ ਸੁਧੇ ਜਾਹੇ। ਸ਼ਿਕਾਰੀ ਨਿਵਦਾ ਉਹ ਦੁੱਗਣਾ ਝੁਕਦਾ ਜਦੋਂ ਉਹਨੇ ਹਰਨ ਦਾ ਸ਼ਿਕਾਰ ਕਰਨਾ ਹੁੰਦਾ, ਕਈਆਂ ਦੀ ਨਿਮਰਤਾ ਏਦਾਂ ਦੀ ਹੁੰਦੀ ਹੈ ਵੀ ਦੂਜਿਆਂ ਨੂੰ ਨਿਵਾਣ ਦੀ ਖਾਤਰ ਆਪ ਨਿਵਦੇ ਨੇ। ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸ਼ਕੀਨ ਜੀ ਉਹ ਕਥਾ ਕਰਕੇ ਨਿਕਲੇ ਦਿੱਲੀ ਤੋਂ, ਤੇ ਇੱਕ ਉਹਨਾਂ ਨੂੰ ਗੁਰਮੁਖ ਮਿਲਿਆ ਆ ਕੇ, ਮਹਾਰਾਜ ਤੁਹਾਡੇ ਚਰਨਾਂ ਦੀ ਧੂੜਾਂ, ਕਹਿੰਦੇ ਜੀ ਸੱਤ ਹੈ। ਉਹ ਅਗਲੇ ਦਿਨ ਫਿਰ ਟੱਕਰ ਗਿਆ, ਕਹਿੰਦਾ ਜੀ ਤੁਹਾਡੇ ਚਰਨਾਂ ਦੀ ਧੂੜ ਹੈ, ਕਹਿੰਦੇ ਠੀਕ ਹੈ ਜੀ। ਤੀਜੇ ਦਿਨ ਫਿਰ ਟੱਕਰ ਗਿਆ, ਕਹਿੰਦਾ ਜੀ ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜ ਆ। ਉਹ ਆਪ ਹੀ ਸੁਣਾਉਂਦੇ ਸਨ, ਕਹਿੰਦੇ ਇੱਕ ਦਿਨ ਮੈਂ ਕਹਿ ਬੈਠਾ ਜਦੋਂ ਆਇਆ, ਕਹਿੰਦਾ ਜੀ ਤੁਹਾਡੇ ਚਰਨਾਂ ਦੀ ਧੂੜ, ਕਹਿੰਦੇ ਮੈਂ ਕਹਿ ਦਿੱਤਾ ਤੂੰ ਧੂੜ ਤੋਂ ਬਿਨਾ ਹੈ ਵੀ ਕੀ ਹੈ, ਕਹਿੰਦੇ ਉੱਥੇ ਹੀ ਔਖਾ ਹੋ ਪਿਆ। ਲੈ ਤੁਸੀਂ ਮੈਨੂੰ ਏਦਾਂ ਕਹਿ ਦਿੱਤਾ, ਕਹਿੰਦੇ ਕੀ ਹੋਇਆ ਜੇ ਤਿੰਨ ਦਿਨ ਤੂੰ ਆਖਿਆ ਤੇ ਇੱਕ ਦਿਨ ਮੈਂ ਕਹਿ ਦਿੱਤਾ, ਕਿਹੜੀ ਵੱਡੀ ਗੱਲ ਹੋ ਗਈ। ਅੱਗੇ ਤੂੰ ਕਹਿੰਦਾ ਸਾਂ ਵੀ ਮੈਂ ਤੁਹਾਡੇ ਚਰਨਾਂ ਦੀ ਧੂੜ ਆ ਤੇ ਅੱਜ ਮੈਂ ਕਹਿ ਦਿੱਤਾ ਵੀ ਧੂੜ ਤੋਂ ਬਿਨਾਂ ਹੈ ਵੀ ਕੀ ਹੈ ਤੇ ਬੰਦਾ ਧੂੜ ਤੋਂ ਬਿਨਾਂ ਹੈ ਵੀ ਕੀ ਹੈ। ਇਹ ਸਰੀਰ ਪੰਜ ਤੱਤਾਂ ਦਾ ਬਣਿਆ ਤੇ ਮਿੱਟੀ ਵਿੱਚ ਹੀ ਰਲ ਜਾਣਾ, ਹੈ ਹੀ ਧੂੜ ਹੈ, ਬਸ ਪਰਖਣ ਦੀ ਗੱਲ ਹੈ, ਪਰਖ ਲਿਆ। ਕਹਿੰਦਾ ਜੀ ਤੁਸੀਂ ਇੰਨੀ ਵੱਡੀ ਗੱਲ ਮੈਨੂੰ ਕਿਵੇਂ ਕਹਿ ਦਿੱਤੀ। ਇਹ ਹੁੰਦੀ ਹੈ ਜੀ ਸ਼ਿਕਾਰੀ ਵਾਲੀ ਨਿਮਰਤਾ, ਵੀ ਮੈਂ ਤਾਂ ਨਿਭ ਰਿਹਾ ਵੀ ਦੂਜਾ ਮੇਰੇ ਅੱਗੇ ਨਿਭੇ। ਏਦਾਂ ਦੀ ਨਿਮਰਤਾ ਨਾ ਹੋਵੇ, ਨਿਮਰਤਾ ਅੰਦਰ ਦੀ ਹੋਵੇ। ਝੁਕਿਆ ਰਹੇ ਅੰਦਰੋਂ, ਝੁਕਿਆ ਰਹੇ ਗੁਰੂ ਦੇ ਸਨਮੁਖ, ਝੁਕਿਆ ਰਹੇ ਗੁਰਸਿੱਖਾਂ ਦੇ ਸਨਮੁਖ, ਫਿਰ ਵੱਡੀ ਵਡਿਆਈ ਹੁੰਦੀ ਹੈ।
ਗੁਰਸਿੱਖਨ ਤੇ ਹਾਰਨ ਸਦਾ,
ਸਭ ਤੋਂ ਵੱਡੀ ਗੱਲ ਗੁਰੂ ਕੇ ਸਿੱਖਾਂ ਦੀ ਬੰਦਗੀ ਕਰਨ ਵਾਲਿਆਂ ਤੋਂ ਸਦਾ ਹਾਰ ਕੇ ਰਹਿਣਾ ਹੈ।
ਇਨ ਤੇ ਜੀਤ ਨ ਚਾਹੈ ਕਦਾ,
ਕਦੇ ਵੀ ਗੁਰਸਿੱਖਾਂ ਤੋਂ ਜਿੱਤਣਾ ਨਹੀਂ ਚਾਹੀਦਾ, ਨਾ ਜਿੱਤਣ ਦਾ ਯਤਨ ਕਰਨਾ ਚਾਹੀਦਾ ਹੈ। ਗੁਰਸਿੱਖਾਂ ਤੋਂ ਜਿਹੜਾ ਯਤਨ ਕਰਦਾ ਜਿੱਤਣ ਦਾ, ਉਹ ਹਮੇਸ਼ਾ ਹਾਰਦਾ ਹੀ ਹੈ।
ਜੋ ਜੀਤੈ ਸੋ ਹਾਰੈ ਅੰਤ,
ਜਿਹੜਾ ਜਿੱਤਦਾ ਉਹ ਅੰਤ ਨੂੰ ਫਿਰ ਹਾਰ ਜਾਂਦਾ ਹੈ।
ਜੋ ਹਾਰਿਓ ਸੋ ਜੀਤ ਨਿਵੰਤ,
ਜਿਹੜਾ ਹਾਰ ਗਿਆ ਅਖੀਰ ਨੂੰ ਜਿੱਤ ਜਾਂਦਾ ਹੈ, ਜਿਹੜਾ ਹਾਰ ਗਿਆ ਉਹ ਅਖੀਰ ਨੂੰ ਜਿੱਤ ਜਾਂਦਾ, ਜਿਹੜਾ ਜਿੱਤਣ ਦਾ ਯਤਨ ਕਰਦਾ ਅਖੀਰ ਨੂੰ ਹਾਰ ਜਾਂਦਾ। ਸਿਕੰਦਰ ਜਿੱਤਿਆ ਸੀ, ਸਾਰੀ ਦੁਨੀਆਂ ਜਿੱਤ ਲਈ, ਅਖੀਰ ਤਾਂ ਹਾਰ ਹੀ ਗਿਆ ਨਾ, ਦੁਨੀਆਂ ਤੋਂ ਗਿਆ ਤੇ ਹਾਰ ਕੇ ਗਿਆ। ਅਨੇਕਾਂ ਰਾਜੇ ਆਏ ਧਰਤੀ ਨੂੰ ਜਿੱਤਣ ਵਾਲੇ, ਜਿੱਤ ਜਿੱਤ ਕੇ ਹਾਰ ਕੇ ਚਲੇ ਗਏ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਮੁਖਾਂ ਨੂੰ ਹਾਰ ਕੇ ਜੀਵਨ ਦਾ ਤਰੀਕਾ ਦੱਸਿਆ ਵੀ ਅੰਦਰੋਂ ਹਾਰ ਕੇ ਹਮੇਸ਼ਾ ਚੱਲਣਾ। ਗੁਰਮੁਖ ਹਾਰ ਚਲੇ ਜਗ ਜੀਤਾ, ਗੁਰਮੁਖ ਹਾਰ ਕੇ ਚੱਲਦੇ ਨੇ ਜੀਵਨ ਵਿੱਚ, ਅੰਤ ਨੂੰ ਉਹ ਜੱਗ ਨੂੰ ਜਿੱਤ ਕੇ ਚਲੇ ਜਾਂਦੇ ਹਨ।
ਜਿਮ ਫਿਰੰਗ ਕੀ ਪੌੜੀ ਹੋਏ,
ਸਤਿਗੁਰੂ ਕਹਿੰਦੇ ਜਿਵੇਂ ਫਿਰੰਗ ਦੀ ਪੌੜੀ ਹੁੰਦੀ, ਜਿਹਨੂੰ ਜਾਦੂ ਦੀ ਪੌੜੀ ਆਪਾਂ ਕਹਿੰਦੇ ਹਾਂ,
ਐਸੀ ਕਲਾ ਸਹਿਤ ਬਨ ਸੋਏ,
ਉਸ ਪੌੜੀ ਦੇ ਵਿੱਚ ਇਹੋ ਜੀ ਕਲਾ ਕਹਿੰਦੇ ਹੁੰਦੀ ਹੈ।
ਲਖੈ ਜੋ ਚੜ੍ਹਤ ਜਾਤ ਮੈਂ ਉੱਚਾ,
ਜਿਹੜਾ ਉਸ ਪੌੜੀ ਦੇ ਉੱਪਰ ਚੜ੍ਹਦਾ ਨਾ, ਜਿਹਨੂੰ ਤਾਂ ਇਹ ਮਹਿਸੂਸ ਹੁੰਦਾ ਵੀ ਮੈਂ ਉੱਪਰ ਨੂੰ ਚੜ੍ਹ ਰਿਹਾ ਹਾਂ,
ਸੋ ਤੋ ਉਤਰਤ ਗਮਨਤ ਨੀਚਾ,
ਉਹ ਨਾ ਹੇਠਾਂ ਨੂੰ ਜਾਂਦਾ ਆ। ਉਹ ਪੌੜੀ ਏਦਾਂ ਦੀ, ਉਹਨੂੰ ਮਹਿਸੂਸ ਹੁੰਦਾ ਵੀ ਮੈਂ ਉੱਪਰ ਜਾ ਰਿਹਾ, ਜਿਹੜਾ ਉੱਪਰ ਆਪਣੇ ਆਪ ਨੂੰ ਜਾਂਦਾ ਸਮਝਦਾ ਉਹ ਹੇਠਾਂ ਨੂੰ ਜਾਂਦਾ ਹੁੰਦਾ ਹੈ।
ਜੋ ਜਾਣੈ ਮੈਂ ਗਮਨੋ ਨੀਚੇ,
ਜਿਹੜਾ ਇਹ ਸੋਚਦਾ ਵੀ ਮੈਂ ਹੇਠਾਂ ਨੂੰ ਨੀਵੇਂ ਪਾਸੇ ਨੂੰ ਜਾ ਰਿਹਾ ਹਾਂ,
ਸੋ ਚੜ ਜਾਤ ਅਚਾਨਕ ਉੱਚੇ,
ਉਹ ਜਿਹੜਾ ਜੀਵ ਅਚਾਨਕ ਕਹਿੰਦੇ ਉੱਚਾ ਚੜ ਜਾਂਦਾ ਹੈ, ਉਹ ਜਾਦੂ ਦੀ ਪੌੜੀ ਏਦਾਂ ਦੀ ਹੈ। ਜਿਹੜਾ ਇਹ ਸੋਚਦਾ ਮੈਂ ਉੱਪਰ ਚੜ ਰਹੇ ਹਾਂ ਉਹ ਨੀਵਾਂ ਜਾਈ ਜਾਂਦਾ ਹੈ, ਤੇ ਜਿਹੜਾ ਇਹ ਸੋਚਦਾ ਮੈਂ ਨੀਵਾਂ ਜਾ ਰਿਹਾ ਉੱਪਰ ਨੂੰ ਚੜ ਜਾਂਦਾ ਹੈ।
ਜੀਤਤ ਹਾਰਿਓ ਹਾਰਤ ਜੀਤੇ,
ਇਸ ਪ੍ਰਕਾਰ ਜਿਹੜਾ ਜਿਉਂਦਿਆਂ ਜੀ ਹਾਰ ਜਾਂਦਾ ਹੈ। ਹਾਰਨਾ ਕਿਹਦੇ ਕੋਲੋਂ ਹੈ? ਗੁਰੂ ਦੇ ਸਨਮੁਖ ਆ ਕੇ ਹਾਰਨਾ ਹੈ, ਆਪਣੇ ਮਨ ਨੂੰ ਨਿਭਾਉਣਾ ਹੈ, ਨਿਮਰਤਾ ਹਿਰਦੇ ਵਿੱਚ ਧਾਰਨ ਕਰਕੇ ਚੱਲਣਾ ਹੈ। ਹਾਂ, ਇੰਨੀ ਵੀ ਨਿਮਰਤਾ ਨਾ ਹੋਵੇ ਵੀ ਆਪਣਾ ਸਵੈ ਮਾਨ ਅਸੀਂ ਗਵਾ ਲਈਏ। ਸਿੰਘ ਸਾਹਿਬ ਜੀ ਇੱਕ ਦਿਨ ਉਦਾਹਰਣ ਦਿੰਦੇ ਸਨ, ਕਹਿੰਦੇ ਕਿਸੇ ਨੇ ਸੱਪ ਨੂੰ ਆਖਿਆ, ਆਖਣ ਲੱਗੇ ਵੀ ਨਿਮਰਤਾ ਰੱਖਿਆ ਕਰ ਵੀ ਤੇਰੇ ਅੰਦਰ ਜ਼ਹਿਰ ਬੜਾ। ਉਹ ਕਹਿੰਦਾ ਜੀ ਸੱਤ ਬਚਨ, ਬਚਨ ਮੰਨ ਲਿਆ। ਉਹ ਕਿਸੇ ਨੇ ਉਹਨੂੰ ਝਟਕਾ ਦਿੱਤਾ ਤੇ ਉਹ ਸਾਧੂ ਕਹਿਣ ਲੱਗਾ, ਮੈਂ ਇੰਨੀ ਥੋੜਾ ਨਿਮਰਤਾ ਆਖੀ ਸੀ ਵੀ ਥੋੜਾ ਜਿਹਾ ਫੂੰਕ ਫੁੰਕਾਰਾ ਤੇ ਰੱਖਣਾ ਸੀ ਨਾ, ਵੀ ਬਚ ਤੇ ਜਾਂਦਾ ਵੀ ਇੰਨਾ ਕਦੇ ਫੂੰਕ ਫੁੰਕਾਰਾ ਚਾਹੀਦਾ ਹੀ ਹੈ ਨਾ, ਵੀ ਤੂੰ ਸਵੈ ਰੱਖਿਆ ਤਾਂ ਘੱਟੋ ਘੱਟ ਕਰ ਲੈਂਦਾ। ਨਿਮਰਤਾ ਆਪਣੀ ਥਾਂ ਤੇ ਨਿਮਰਤਾ ਵੀ ਹੋਵੇ। ਮਹਾਰਾਜ ਜਦੋਂ ਦਾਦੂ ਦੇ ਪਾਸ ਗਏ ਨਾ ਜੀ, ਜਿੱਥੇ ਉਹਨਾਂ ਦੀ ਸਮਾਧ ਹੈ, ਉੱਥੇ ਮਹਾਰਾਜ ਜੀ ਨੇ ਮਹੰਤ ਜੈਤ ਰਾਮ ਨੂੰ ਇਹੀ ਉਪਦੇਸ਼ ਦਿੱਤਾ ਸੀ, ਨਿਮਰਤਾ ਵੀ ਹੋਣੀ ਚਾਹੀਦੀ ਹੈ ਪਰ ਸਵੈ ਅਭਿਮਾਨ ਵੀ ਹੋਣਾ ਚਾਹੀਦਾ, ਕਿ ਤੁਹਾਡੀ ਦਸਤਾਰ ਨੂੰ ਕੋਈ ਹੱਥ ਨਾ ਪਾਵੇ, ਤੁਹਾਡੇ ਦਾੜੇ ਨੂੰ ਕੋਈ ਹੱਥ ਨਾ ਪਾਵੇ, ਤੁਹਾਡੇ ਕਕਾਰਾਂ ਨੂੰ ਕੋਈ ਹੱਥ ਨਾ ਪਾਵੇ। ਇਹ ਨਹੀਂ ਵੀ ਉੱਥੇ ਵੀ ਨਿਮਰਤਾ ਜਿਤਾਈ ਜਾ ਵੀ ਕੋਈ ਨੀ ਜੇ ਲਾਹਣਾ ਤੇ ਲਾਹ ਲੈ, ਏਦਾਂ ਦੀ ਨਿਮਰਤਾ ਦਾ ਵੀ ਕੋਈ ਲਾਭ ਨਹੀਂ। ਜਿੱਥੇ ਧਰਮ ਦੀ ਗੱਲ ਆਵੇ ਉੱਥੇ ਹੱਠ ਵੀ ਜ਼ਰੂਰੀ ਹੈ। ਵੇਖੋ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕੈਦ ਵਿੱਚ ਬੈਠੇ, ਆਪਣਾ ਹੱਠ ਜਨਾਇਆ ਤਾਂ ਜਿਹੋ ਜਿਹਾ ਸਿਰੜ ਉਹਨਾਂ ਦਾ, ਤਾਂ ਇਹੋ ਜਿਹਾ ਸਿਰੜ ਕਿਹਦਾ ਹੋ ਸਕਦਾ ਜੀ। ਜਦੋਂ ਨਿਮਰਤਾ ਦੀ ਗੱਲ ਕਹੀਏ ते गुरु तेग बहादुर साहब जी की महाराज जी तो ज्यादा निम्रता के हो सकती है। सर्वकला समर्थ ने पर जिथे जरूरत सी उथे अपना हठ करके भी महाराज ने विखाया। इस करके निम्रता जेड़ी अंदर होनी अत दी जरूरी है। ता साहब सच्चे पातशाह महाराज गुरु हरगोबिंद साहब जी कहंदे ने जेड़ा निम्रता रखदा ओ जग विच जित जांदा है।
इमहोवत सिखन विपरीत।
इस प्रकार महाराज सच्चे पातशाह कहंदे गल विपरीत चलदी है, जेड़ा निवके चलदा ओ जित जांदा है, ते जेड़ा जितन दा यतन करदा ओ हार जांदा है।
सत संगत मह नीवे चलहो।
जदों सत संगत विच आईए ते बड़ी निर्माणता दे नाल अपना हंकार जिवें जोड़े ला के आउने आ, एदा अपनी हम है अपना अहं भाव अपना हंकार उथी त्याग के आईए, सत संगत विच निव करके चलना करिए।
मधुर गिरा कै सिखन मिलहो।
बड़े प्यार वाले मिठे बचन कह के गुरसिखा नूं मिलने ने। जेड़ा भी सिख गुरसिख सन्मुख आके मिले आगे आपत सिंह जो पावे। वाहिगुरु जी की फतेह बुलावे। वाहिगुरु जी का खालसा वाहिगुरु जी की फतेह। प्यार नाल उनू फतेह गजावे, रसना नाल मिठा बोले, गुरसिखा नाल अपना प्रेम जाहर करे, ऐसी निम्रता हृदय विच होवे।
इम सुन कै सतगुरु को कहियो।
इस प्रकार सतगुरु महाराज जी दे कहे होए बचन गुरसिख ने सुने हन।
नम्री होए परम पद लहियो।
हृदय विच निम्रता धारण करके परम पदवी दी प्राप्ति ने गुरसिखा ने प्राप्त कीती है। धन गुरु हरगोबिंद साहब सच्चे पातशाह महाराज जी दे चरणा विच भाई सुंदर जी चल के आवणगे, उन्हां नूं उपदेश दी दात महाराज जी बख्शणगे। ये प्रसंग आप जी कल दे दीवाना विच श्रवण करोगे।